الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم فأما من أوتي كتابه بيمينه فيقول ها اقرأوا كتابي جتوں تک اُدا تعلق ہے جدے سجی ہاتھ کتاب دتی جائے گی فیقول ہا اقرأوا کتابی او کہے گا لو پڑھو میرا اعمال نامہ میری کتاب نو پڑھو جد میرے اعمال لہے نے انی زننت انی ملاقن حسابیا میں تے پہلے ہی گمان کردا سا کہ میں اپنے حساب نو پہنچا گا میرے عملاں دا حساب ہوئے گا میں او دے مطابق ہی عمل کردا رہا فہو فی عیشت راضیا تے اے شخص جڑا ہے خوشی دی زندگی چوئے گا یعنی اینو نیک عملاں دی وجہ توں خوشی دی زندگی ملے گی ایسی زندگی جد خوشیاں ہی خوشیاں نے فی جنت عالیہ اچے باغ چھوئے گا یعنی ایسا باغ جڑا کہ اچھی جگہ تے وے بہتر جگہ تے بنے ہوئے گا کتوف ہا دانیا تے اس باغ دے جڑے میوے نے وہ چکے ہوئے ہون گے یعنی یہ نہیں کہ میوے اچھے ہون گے اور انہوں نے لین واسطے تکلیف ہوئے گی یہ نہیں بلکہ وہ میوے چکے ہوئے ہون گے کلو و شربو ہنیم بماس لفتم فی الایام الخالیہ کھاؤ تے پیو رچدا پچدا بماس لفتم فی الایام الخالیہ بدلے چ انہاں عملاں دے جڑے تسی گزرے دنوں چ کیتے نے اس پہرے چ سانوں یہ دسیا گیا ہے کہ جڑے لوگ نیک عمل کرن گے انہاں نوں انہاں دا اعمال نامہ سجے ہتھے دتا جائے گا تے جدوں سجے ہتھے دتا جائے گا وہ اینے خوش ہون گے کہ وہ لوکاں نوں دکھاندے پھرن گے کہن گے کہ لو دیکھو میرے اعمال نامہ ایہ دے وچ میرا کنا اچھا انجام لکھیا ہے میں تے پہلے ہی سوچدا ہوندا سا کہ مینوں میرا حساب ملنا ہے یعنی کہ میرا حساب کتاب ہونا ہے تے میرے عملاں دے مطابق مینوں پھر پختنا پینا ہے اگر میرے عمل اچھے نے تے میرا انجام اچھا ہوئے گا اگر برے نے تے میرا انجام برا ہوئے گا فہو فی عیشت راضیہ تے ای جڑا بندہ ہے یہ خوشی دی زندگی چ ہوئے گا فی جنت عالیہ فرمایا کہ بلند باغ چ کتوف ہا دانیہ جدے میوے چکے ہون گے تے انہوں کیا جائے گا کلو بشربو ہنیم بما اسلفتم فی الایام الخالیہ کھاؤ تے پیو رچدا پچدا ایسا کہ جڑا تانوں راس آئے جڑا تانوں لطف اٹھاؤ جس تو مد نال کھاؤ بما اسلفتم فی الایام الخالیہ بدلے چ انہاں عملاں دے جڑے تسی گزرے ہوئے دنوں چ کیتے نے پچھلی زندگی جڑے تسی عمل کیتے نے انہاں عملاں دے بدلے چ تانوں اے نعمتاں مل رہی ہیں وَأَمَّا مَنْ أُوتِيَ كِتَابَهُ بِشِمَالِهِ فَيَقُولُ يَا لَيْتَنِي لَمْ أُوتَ كِتَابِيَهْ تے جتھوں تک اس شخص دا تعلق ہے جنہوں دا اعمال نامہ کبھی ہاتھ ہی دتا جائے گا فَيَقُولُ يَا لَيْتَنِي لَمْ أُوتَ كِتَابِيَهْ تے وہ کہے گا اے کاش مینوں میرا اعمال نامہ نہ دتا جاندا مینوں میری کتاب نہ دتی جاندی وَلَمْ أَدْرِ مَا حِسَابِيَهْ تے مینوں پتہ نہ لگدا میرا کی حساب ہے یعنی کہ یہ اِنّا یہ میرا برا حساب ہے کہ یہ اگر مجھے نہ پتہ لگتا تو مجھے تکلیف نہ ہوتی یہ یعنی دسیا گیا کہ کچھ نیک لوگوں جڑے نے انہوں نے دتا جائے گا سجے ہاتھ تو جڑے برے لوگ نے انہوں نے کھبے ہاتھ مال نامہ دتا جائے گا تو جنہوں نے کھبے ہاتھ پھر دتا جائے گا نا وہ پھر انے پریشان ہون گے اور انے دکھی ہون گے کہ وہ کہن گے کاش سانوں جڑا مال نامہ دتا ہی نہ جاتا سانوں یہ پتہ ہی نہ لگتا ساڈا کی حساب ہے چنگا کہ پیڑا یا لیتا ہا کانا تل قاضیا اے کاش وہ جڑی موت آئی سی نا سانوں وہ فیصلہ کن ہو جاتی موت تو گل مک جاتی ادوں بعد کوئی زندگی نہ ہوتی وہ یہ سوچن گے کیونکہ ہوں تو عملوں کا حساب ہونا ہے نا تے اس واسطے پھر انہوں دے یہ تمنا ہوئے گی مجرماں دی کہ موت دے نتیجے ساری زندگی منقطع ہو جاندی او دو بعد اگے کوئی زندگی نہ ہوندی ماغنا نی مالیا ساڈے تے ساڈا مال جڑا سی ساڈے ذرا بھی کم نہیں آیا سانوں کوئی فائدہ نہیں ہویا ماغنا نی مالیا یعنی میرے مال نے مینوں کوئی فائدہ ہی نہیں دیتا او سب ضائع گیا دنیا ہی تو فائدہ اس تو اٹھایا سی تا ہی تو بندہ مال جمع کرتا ہے لیکن یہ کہ اتنے جا کے پتہ لگے گا کہ وہ مال کا تو نقصان بڑا ہو گیا ہے وہ مال کی وجہ تو بڑی نافرمانیاں کیتیاں تو بہت زیادتیاں اور ظلم کا مال ہے بہت بدعمالیاں کیتیاں تو ہون اتنے کوئی مال ہے ہی نہیں وہ اس مال کا کوئی نام و نشان ہی موجود نہیں وہ ਫਰਮਾਇਆ ਮੇਰੇ ਉਹ ਕੰਮ ਹੀ ਨਹੀਂ ਆਇਆ, ਹਾਲਾਂਕਿ ਅੰਨੀ ਸੁਲਤਾਨੀਆ ਮੇਰਾ ਜਿਹੜਾ ਇਕਤਦਾਰ ਸੀ, ਮੇਰੀ ਜਿਹੜੀ ਬਾਦਸ਼ਾਹ ਸੀ ਦੁਨੀਆ 'ਚ, ਮੇਰੇ ਜਿਹੜੇ ਇੰਨੇ ਮੁਲਾਜ਼ਮ ਸਨ ਜਾਂ ਮੇਰੇ ਮਾਤਹਿਤ ਇੰਨੇ ਲੋਕ ਸਨ, ਮੇਰੇ ਇੱਕ ਪੂਰੀ ਸੀ ਕਹਿ ਲਓ ਜ਼ਮੀਨ ਸੀ, ਮੇਰਾ ਬਾਗ ਸੀ, ਮੇਰੇ ਨਾਲ ਕਿੰਨੇ ਬੰਦੇ ਹੁੰਦੇ ਸਨ ਜਿਹੜੇ ਜਿਹਨਾਂ ਨੂੰ ਮੈਂ ਹੁਕਮ ਦਿੰਦਾ ਸਾਂ, ਉਹ ਸਾਰਾ ਮੇਰਾ ਇਕਤਦਾਰ ਜਿਹੜਾ ਬਿਲਕੁਲ ਬਰਬਾਦ ਹੋ ਗਿਆ। ਯਾਨੀ ਇੱਕ ਜੇ ਕਿਸੇ ਸਰਦਾਰ ਦਾ ਨਕਸ਼ਾ ਉਤਾਰਿਆ ਗਿਆ ਨਾ ਕਿ ਉਹਦੀ ਸਰਦਾਰੀ ਉਹ ਕਹੇਗਾ ਬਿਲਕੁਲ ਖਤਮ ਹੋ ਗਈ, ਮੇਰੇ ਮਾਤਾ ਸਭ ਲੋਕ ਜਿਹੜੇ ਨੇ ਉਹ ਕੋਈ ਵੀ ਇਹਨਾਂ 'ਚ ਮੇਰੇ ਕੋਲ ਨਹੀਂ ਰਿਹਾ, ਹੁਣ ਮੈਂ ਕੱਲਮ ਕੱਲਾ ਆਪਣੇ ਅਮਲਾਂ ਨੂੰ ਭੁਗਤ ਰਿਹਾ। ਖੁਜ਼ੂ ਹੋ ਫਗੁੱਲੂ ਹੋ, ਅਤੇ ਕਿਹਾ ਜਾਏਗਾ ਹੁਕਮ ਹੋਏਗਾ ਪਕੜੋ ਇਹਨੂੰ, ਫਗੁੱਲੂ ਹੋ ਅਤੇ ਇਹਦੇ ਗਲੇ 'ਚ ਤੌਕ ਪਾ ਦਿਓ, ਯਾਨੀ ਕਿ ਉਹ ਇਹਦੇ ਗਲੇ 'ਚ ਇੱਕ ਤੌਕ ਪਾ ਦਿਓ। ਸੁਮਲ ਜਹੀ ਮਸੱਲੂ ਹੋ, ਫਿਰ ਜਹੰਨਮ ਦੇ ਵਿੱਚ ਇਹਨੂੰ ਦਾਖਲ ਕਰੋ, ਯਾਨੀ ਇਹਨੂੰ ਪਕੜੋ, ਇਸ ਮੁਜਰਮ ਨੂੰ ਪਕੜੋ ਅਤੇ ਇਹਦੇ 'ਚ ਗਲੇ 'ਚ ਤੌਕ ਪਾਓ, ਫਿਰ ਇਹਨੂੰ ਜਹੰਨਮ 'ਚ ਡਾਲ ਦਿਓ, ਜਹੰਨਮ 'ਚ ਦਾਖਲ ਕਰ ਦਿਓ। ਸੁਮ ਫੀ ਸਿਲਸਿਲਾ ਤਿੰਨ ਜ਼ਰੋਹਾ ਸਬੂ ਨਜ਼ਰਾਨ ਫਸਲੁਕੂ, ਫਿਰ 70 ਹੱਥ ਲੰਬੀ ਜ਼ੰਜੀਰ ਦੇ ਵਿੱਚ ਇਹਨੂੰ ਜਕੜ ਦਿਓ, ਯਾਨੀ ਦੋਜ਼ਖ ਜਦੋਂ ਸੁੱਟਿਆ ਜਾਏਗਾ ਅਤੇ ਜ਼ੰਜੀਰ ਦੇ ਵਿੱਚ ਜਕੜ ਕੇ। ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਜ਼ੰਜੀਰ ਦੀ ਹਕੀਕਤ ਕੀ ਹੈ, ਕਿਸ ਤਰ੍ਹਾਂ ਦੀ, ਕਿਉਂਕਿ ਜਿਹੜੀਆਂ ਚੀਜ਼ਾਂ ਨੇ ਨਾ ਆਲਮੇ ਆਖਰਤ ਨਾਲ ਤਲਕ ਰੱਖਦੀਆਂ, ਉਹਨਾਂ ਦੀ ਹਕੀਕਤ ਨੂੰ ਨਹੀਂ ਅਸੀਂ ਜਾਣਦੇ, ਉਹਨਾਂ ਦੀ ਸਹੀ ਮੁਰਾਦ ਨੂੰ ਨਹੀਂ ਸਮਝ ਸਕਦੇ, ਸਿਰਫ ਅਸੀਂ ਉਹਨਾਂ ਦੇ ਇਸ ਤਰ੍ਹਾਂ ਕਹਿ ਲਓ ਅਰਬੀ 'ਚ ਜਿਹੜਾ ਲਫ਼ਜ਼ ਅੱਲਾਹ ਤਾਲਾ ਨੇ ਉਤਾਰਿਆ ਉਹਦੇ ਮੁਤਰਾਦਸ ਅਸੀਂ ਉਰਦੂ ਦੇ ਲਫ਼ਜ਼ 'ਤੇ ਇਸਤੇਮਾਲ ਕਰ ਸਕਦੇ ਹਾਂ, ਲੇਕਿਨ ਇਸ ਤੋਂ ਮੁਰਾਦ ਕੀ, ਉਹ ਜ਼ੰਜੀਰ ਕਿਸ ਤਰ੍ਹਾਂ ਦੀ ਹੋਏਗੀ ਔਰ ਉਹਦੇ ਵਿੱਚ ਜਕੜਨਾ, ਉਹਦੀ ਜ਼ਾਹਿਰ ਹੈ ਕਿ ਜਕੜਨ ਦੇ ਅਸੀਂ ਮਫਹੂਮ ਸਮਝਦੇ ਹਾਂ, ਲੇਕਿਨ ਉਸ 'ਤੇ ਕਿਸ ਤਰ੍ਹਾਂ ਜਕੜਿਆ ਜਾਏਗਾ ਇਸ ਹਕੀਕਤ ਨੂੰ ਅੱਲਾ ਹੀ ਜਾਣਦਾ ਹੈ। ਬਸ ਸਿਰਫ ਇਹ ਮਫਹੂਮ ਦੱਸਤਾ ਗਿਆ ਕਿ ਬਈ ਉੱਥੇ ਮੁਜਰਮਾਂ ਨੂੰ ਇੱਕ ਜ਼ੰਜੀਰਾਂ ਦੇ ਵਿੱਚ ਜਕੜ ਕੇ ਅਤੇ ਦੋ ਸੁੱਟਤਾ ਜਾਏਗਾ। ਇਨਹੂ ਕਾਨ ਅੱਲਾ ਯੋ ਮੈਨੋ, ਇਨਹੂ ਕਾਨ ਅੱਲਾ ਯੋ ਮੈਨੋ ਬਿੱਲਾਹਿਲ ਅਜ਼ੀਮ, ਇਹ ਜਿਹੜਾ ਸੀ ਨਾ ਇਹ ਅੱਲਾ ਅਜ਼ੀਮ ਅਤੇ ਈਮਾਨ ਨਹੀਂ ਸੀ ਲਿਆਂਦਾ, ਇਹ ਉਹਦਾ ਜੁਰਮ ਦੱਸਿਆ ਗਿਆ। ਯਾਨੀ ਜਿਹੜਾ ਉਹਨੂੰ ਕਹਿੰਦਾ ਇਹਦੇ ਗਲੇ 'ਚ ਤੌਕ ਪਾਓ, ਤੈਨੂੰ ਜਹੰਨਮ 'ਚ ਦਾਖਲ ਕਰੋ, ਇਹਨੂੰ 70 ਹੱਥ ਲੰਬੀ ਜ਼ੰਜੀਰ ਜਕੜ ਦਿਓ, ਇਹ ਕੀ ਕਿਸ ਵਜ੍ਹਾ ਤੋਂ, ਇਹ ਅਜ਼ੀਮ ਰੱਬ ਜਿਹੜਾ ਹੈ ਉਹਦੇ 'ਤੇ ਈਮਾਨ ਨਹੀਂ ਸੀ ਲਿਆਂਦਾ, ਐਡਾ ਵੱਡਾ ਜੁਰਮ ਹੈ, ਜਿਸ ਰੱਬ ਨੇ ਇਹਨੂੰ ਪੈਦਾ ਕੀਤਾ, ਜਿਸ ਰੱਬ ਨੇ ਰੋਜ਼ੀ ਦਿੱਤੀ, ਜਿਸ ਰੱਬ ਦੀਆਂ ਨਿਯਮਤਾਂ ਤੋਂ ਫਾਇਦਾ ਉਠਾਉਂਦਾ ਸੀ, ਜਿਸ ਰੱਬ ਨੇ ਇਹਨੂੰ ਸਰਦਾਰੀ ਦਿੱਤੀ, ਇਹਨੂੰ ਹਰ ਬੰਦੇ ਨੂੰ ਵੈਸੇ ਅੱਲਾਹ ਤਾਲਾ ਨੇ ਨਾ ਇੱਕ ਦਰਜੇ 'ਚ ਸਰਦਾਰੀ ਦਿੱਤੀ ਹੈ। ਯਾਨੀ ਛੋਟਾ ਜਿਹਾ ਵੀ ਅਗਰ ਘਰ ਹੁੰਦਾ ਅਤੇ ਆਦਮੀ ਜਦੋਂ ਬੀਵੀ ਅਤੇ ਬੱਚਿਆਂ ਦੇ ਸਿਰ 'ਤੇ ਹੁੰਦਾ ਅਤੇ ਉਹ ਆਪਣੇ ਘਰ 'ਚ ਕਮ ਅਜ਼ ਕਮ ਇੱਕ ਸਰਦਾਰੀ ਹਾਸਲ ਹੁੰਦੀ ਹੈ, ਇੱਕ ਛੋਟੀ ਜਿਹੀ ਸਲਤਨਤ ਹੁੰਦੀ ਹੈ ਹਰ ਆਦਮੀ ਦੀ ਕਮੋ ਬੇਸ਼, ਅਤੇ ਉਹਦੇ ਵਿੱਚ ਫਿਰ ਅੱਲਾਹ ਦੀਆਂ ਨਿਯਮਤਾਂ ਨੂੰ ਵੇਖਦਾ, ਦੁੱਖ ਵੀ ਹੁੰਦੇ ਨੇ ਲੇਕਿਨ ਨਿਯਮਤਾਂ ਵੀ ਵੇਖਦਾ, ਅਤੇ ਉਹਨਾਂ ਨਿਯਮਤਾਂ ਦੇ ਵਾਲੇ ਨਾਲ ਉਹਨੇ ਕੀ ਕੀਤਾ, ਫਿਰ ਉਸ ਰੱਬ ਨੂੰ ਮੰਨਿਆ ਉਸ ਰੱਬ ਦਾ। ਯਾਨੀ ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਮੈਂ ਰੱਬ ਨੂੰ ਕਿਸ ਤਰ੍ਹਾਂ ਮੰਨਦਾ, ਰੱਬ ਤਾਂ ਸਾਬਤ ਹੀ ਨਹੀਂ ਸੀ, ਇਹ ਨਹੀਂ, ਅੱਲਾਹ ਤਾਲਾ ਦਾ ਹਰ ਇੱਕ ਨੂੰ ਪਤਾ, ਹਰ ਇੱਕ ਨੂੰ ਪਤਾ ਕਿ ਮੇਰੇ 'ਤੇ ਜਿਹੜੀਆਂ ਨਿਯਮਤਾਂ ਹੋ ਰਹੀਆਂ ਇਹ ਮੈਂ ਆਪਣੇ 'ਤੇ ਨਹੀਂ ਕਰ ਰਿਹਾ, ਮੇਰੇ ਵੱਸ 'ਚ ਨਹੀਂ ਕਿ ਮੈਂ ਆਪਣੇ ਆਪ ਨੂੰ ਨਿਯਮਤਾਂ ਆਪਣੇ ਗਿਰਦ ਇਕੱਠੀਆਂ ਕਰ ਲਾਂ, ਇਹ ਅੱਲਾਹ ਦੇ ਕਰਮ ਅਤੇ ਅੱਲਾਹ ਦਾ ਫਜ਼ਲ ਹੈ, ਅਤੇ ਉਹਦੇ 'ਤੇ ਇਹ ਈਮਾਨ ਹੀ ਨਹੀਂ ਸੀ ਲਿਆਂਦਾ, ਇਹਦਾ ਜੁਰਮ ਹੈ। ਇਸ ਜੁਰਮ ਦੀ ਵਜ੍ਹਾ ਤੋਂ ਜਹੰਨਮ ਵਿੱਚ ਸੁੱਟਦਾ ਜਾਏਗਾ। ਵਲਾ ਯਹੁਜ਼ੂ ਅਲਾ ਤਾਮਿਲ ਮਿਸਕੀਨ, ਫਿਰ ਦਾ ਦੂਸਰਾ ਜੁਰਮ ਦੱਸਿਆ ਗਿਆ ਕਿ ਇਹ ਜ਼ਾਲਿਮ ਜਿਹੜਾ ਐਸਾ ਸ਼ਖਸ ਸੀ ਕਿ ਮਿਸਕੀਨ ਨੂੰ ਖਾਣਾ ਖਿਲਾਉਣ 'ਤੇ ਉਭਾਰਦਾ ਨਹੀਂ ਸੀ, ਕਿਸੇ ਦੂਸਰੇ ਨੂੰ ਨਹੀਂ ਸੀ ਕਹਿੰਦਾ ਕਿ ਵੀ ਮਿਸਕੀਨ ਹੈ, ਗਰੀਬ ਹੈ, ਇਹਨੂੰ ਖਾਣਾ ਖਿਲਾਓ, ਆਪ ਤਾਂ ਬਿਲਕੁਲ ਹੀ ਨਹੀਂ ਸੀ ਖਿਲਾਉਂਦਾ ਨਾ, ਆਪ ਤਾਂ ਪਰਵਾਹ ਹੀ ਨਹੀਂ ਸੀ ਕਰਦਾ, ਆਪ ਕਰੇ ਅਤੇ ਫਿਰ ਦੂਸਰੇ ਨੂੰ ਵੀ ਕਹੇਗਾ ਕਿ ਵੀ ਕਿਸੇ ਮਿਸਕੀਨ ਦੀ ਮਦਦ ਕਰੋ, ਨਾ ਆਪ ਖਿਲਾਉਂਦਾ ਸੀ ਅਤੇ ਨਾ ਕਿਸੇ ਹੋਰ ਨੂੰ ਉਭਾਰਦਾ ਸੀ ਇਸ ਗੱਲ 'ਤੇ ਕਿ ਵੀ ਇਹ ਮਸਾਕੀਨ ਨੇ ਇਹਨਾਂ ਨੂੰ ਖਾਣਾ ਖਿਲਾ ਦਿਓ, ਇਹਨਾਂ ਦੀ ਕੋਈ ਬੰਦੋਬਸਤ ਲਿਬਾਸ ਵਾਸਤੇ ਕਰ ਦਿਓ, ਇਹਨਾਂ ਦੀ ਜ਼ਰੂਰੀਅਤ ਪੂਰੀ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਬਿਲਕੁਲ ਐਸਾ ਕੋਈ ਕਿਰਦਾਰ ਨਹੀਂ। ਫਲੈਸਾ ਲਹੁ ਅਲਯੌਮ ਹਾਹੁਨਾ ਹਮੀਮ, ਅਤੇ ਜੇ ਇਹ ਇੰਝ ਦਾ ਬੰਦਾ ਸੀ ਤਾਂ ਅੱਜ ਫਿਰ ਇਹਦਾ ਇੱਥੇ ਵੀ ਕੋਈ ਗਹਿਰਾ ਦੋਸਤ ਨਹੀਂ ਹੋਏਗਾ। ਯਾਨੀ ਕਿ ਜਿਹੜਾ ਆਖਰਤ ਦਾ ਦੇ ਦੁਨੀਆ 'ਚ ਦਾਖਲ ਹੋਇਆ ਅਤੇ ਫਿਰ ਉਹਦੇ ਨਾਲ ਇਹ ਸੂਰਤ ਅਲ ਪੇਸ਼ ਆਈ, ਉਹਨੂੰ ਜਹਨਮ ਹੀ ਸੁੱਟਦਾ ਗਿਆ। ਫਰਮਾਇਆ ਦੇ ਇੱਥੇ ਦਾ ਕੋਈ ਦੋਸਤ ਨਹੀਂ ਹੋਏਗਾ, ਕੋਈ ਮੁਖਲਿਸ, ਕੋਈ ਖੈਰ ਖਾ ਇੱਥੇ ਨਹੀਂ ਪਾਏਗਾ, ਇੱਥੇ ਇਕੱਲਾ ਆਪਣੀਆਂ ਤਕਲੀਫਾਂ ਉਠਾਉਂਦਾ ਰਹੇਗਾ। ਵਲਾ ਤਾਮੁਨ ਇਲਾ ਮਿਨ ਗਿਸਲੀਨ, ਅਤੇ ਇਹਨੂੰ ਖਾਣਾ ਵੀ ਕੋਈ ਨਹੀਂ ਦਿੱਤਾ ਜਾਏਗਾ ਸਿਵਾਏ ਜ਼ਖਮਾਂ ਦੇ ਪਾਣੀ ਦੇ। ਯਾਨੀ ਉਹ ਜਿਹੜੇ ਦੋਜ਼ਖੀਆਂ ਦੇ ਜ਼ਖਮਾਂ ਦਾ ਜਿਹੜਾ ਪਾਣੀ ਰਿਸੇਗਾ ਨਾ ਉਹਨਾਂ ਜ਼ਖਮਾਂ 'ਚੋਂ, ਉਹ ਜ਼ਖਮਾਂ ਦਾ ਪਾਣੀ ਇਸ ਮੁਜਰਮ ਨੂੰ ਪਿਲਾਇਆ ਜਾਏਗਾ। ਯਾਨੀ ਕਿ ਉਹੀ ਗੰਦਾ ਪਾਣੀ ਜਿਹੜਾ ਜ਼ਖਮਾਂ ਦਾ ਹੁੰਦਾ, ਜ਼ਾਹਿਰ ਇਸ ਤੋਂ ਬੜੀ ਕਰਾਹਤ ਆਉਂਦੀ ਹੈ ਨਾ, ਅਤੇ ਇਹ ਸਜ਼ਾ ਦੇ ਤੌਰ 'ਤੇ ਦੋਜ਼ਖੀਆਂ ਨੂੰ ਪਿਲਾਇਆ ਜਾਏਗਾ। ਲਾ ਯਅਕੁਲੂਹੂ ਇਲਲ ਖਾਤਿਊਨ, ਕਿਹਾ ਕਿ ਇਸ ਜਿਹੜਾ ਗਿਸਲੀਨ ਹੈ ਨਾ, ਜਿਹੜਾ ਜ਼ਖਮਾਂ ਦੇ ਪਾਣੀ ਹੈ, ਜ਼ਖਮਾਂ ਦੇ ਤੋਂ ਰਿਸਦਾ ਹੋਇਆ ਪਾਣੀ ਹੈ, ਇਹਨੂੰ ਖਤਾਕਾਰ, ਵੱਡੇ ਖਤਾਕਾਰ ਜਿਹੜੇ ਨੇ ਇਹ ਉਹ ਖਾਣਗੇ, ਉਹ ਪੀਣਗੇ ਇਹਨੂੰ। ਫਲਾ ਉਕਸਮ ਬਿਮਾ ਤੁਬਸਿਰੂਨ ਵਮਾ ਲਾ ਤੁਬਸਿਰੂਨ, ਫਰਮਾਇਆ ਕਿ ਮੈਂ ਕਸਮ ਖਾਣਾ ਉਹਨਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ, ਵਮਾ ਲਾ ਤੁਬਸਿਰੂਨ, ਔਰ ਉਹਨਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਤੁਸੀਂ ਨਹੀਂ ਵੇਖਦੇ। ਜਿਹੜੀਆਂ ਚੀਜ਼ਾਂ ਤੁਸੀਂ ਵੇਖਦੇ ਹੋ ਇਸ ਤੋਂ ਕੀ ਮੁਰਾਦ ਹੈ? ਇਸ ਤੋਂ ਮੁਰਾਦ ਹੈ ਕਿ ਕੌਮਾਂ ਦਾ ਜਿਹੜਾ ਅੰਜਾਮ ਤੁਹਾਨੂੰ ਪਤਾ ਹੈ ਕਿ ਤਾਰੀਖ 'ਚ ਹੋਇਆ, ਤੁਹਾਡੇ ਤੋਂ ਪਿਛਲੀਆਂ ਕੌਮਾਂ ਦਾ ਰਸੂਲਾਂ ਦੀ ਤਕਜ਼ੀਬ ਦੇ ਨਤੀਜੇ 'ਚ ਜਿਹੜਾ ਅੰਜਾਮ ਹੋਇਆ, ਜਿਸ ਤਰ੍ਹਾਂ ਕਿ ਅਸੀਂ ਇਸ ਸੂਰਤ ਦੇ ਇਬਤਦਾਈ ਰਕੂ 'ਚ ਅਸੀਂ ਪੜ੍ਹਿਆ ਸੀ ਕਿ ਜਿਹਦੇ 'ਚ ਆਦ ਔਰ ਸਮੂਦ ਉਹਦਾ ਜ਼ਿਕਰ ਆਇਆ, ਔਰ ਉਹਨਾਂ 'ਤੇ ਜਿਹੜਾ ਫਿਰ ਅੱਲਾਹ ਦਾ ਅਜ਼ਾਬ ਹੈ ਉਹਦਾ ਜ਼ਿਕਰ ਆਇਆ, ਉਲਟਣ ਵਾਲੀ ਬਸਤੀਆਂ ਦਾ ਜ਼ਿਕਰ ਆਇਆ, ਅਤੇ ਇਹਨਾਂ ਦੇ ਫਿਰ ਨਿਸ਼ਾਨਾਤ ਜ਼ਾਹਿਰ ਅੱਜ ਵੀ ਮੌਜੂਦ ਨੇ। ਜਦੋਂ ਕੁਰਾਨ ਨਾਜ਼ਲ ਹੋ ਰਿਹਾ ਸੀ ਉਦੋਂ ਜ਼ਿਆਦਾ ਇਸ ਤੋਂ ਨੁਮਾਇਆਂ ਸ਼ਕਲ 'ਚ ਮੌਜੂਦ ਸਨ। ਉਹਦੇ ਲਈ ਤਵੱਜੋ ਦਿਲਾਈ ਕਿ ਮੈਂ ਕਸਮ ਖਾਨਾ ਉਹਨਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ ਕਿ ਬਈ ਉਹ ਅੱਲਾਹ ਦੀਆਂ ਨਿਸ਼ਾਨੀਆਂ ਨੇ, ਅੱਲਾਹ ਦਾ ਅਜ਼ਾਬ ਆਇਆ ਉਹਨਾਂ ਮੁਕਜ਼ਬ ਕੌਮਾਂ 'ਤੇ ਜਿਨ੍ਹਾਂ ਨੇ ਤਕਜ਼ੀਬ ਕੀਤੀ ਹੈ ਅੱਲਾਹ ਦੇ ਰਸੂਲਾਂ ਦੀ, ਇਹ ਤੁਹਾਨੂੰ ਪਤਾ ਹੈ। ਉਹਨਾਂ ਨੂੰ ਗਵਾਹੀ ਦੇ ਤੌਰ 'ਤੇ ਪੇਸ਼ ਕਰਨਾ, ਕਸਮ ਖਾਨ ਤੋਂ ਮੁਰਾਦ ਗਵਾਹੀ ਦੇ ਤੌਰ 'ਤੇ ਪੇਸ਼ ਕਰਨਾ। ਵਮਾ ਲਾ ਤੁਬਸਿਰੂਨ, ਔਰ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਵੇਖਦੇ, ਤੁਹਾਨੂੰ ਨਹੀਂ ਪਤਾ, ਉਹ ਅਸੀਂ ਦੱਸਦੇ ਹਾਂ ਤੁਹਾਨੂੰ ਕਿ ਇਹ ਕੁਰਾਨੇ ਮਜੀਦ ਜੋ ਨਾਜ਼ਲ ਹੋ ਰਿਹਾ ਅਤੇ ਇਹਦੇ ਵਾਸਤੇ ਅੱਲਾਹ ਤਾਲਾ ਨੇ ਆਸਮਾਨ 'ਤੇ ਪਹਿਰੇ ਬਿਠਾ ਦਿੱਤੇ ਨੇ। ਹੁਣ ਕੋਈ ਇਹਦੇ ਜਿੰਨਾਤ ਕੋਈ ਖਰਾਬੀ ਨਹੀਂ ਕਰ ਸਕਦੇ, ਕੋਈ ਸ਼ਿਆਤੀਨ ਇਸ ਕਲਾਮ ਖੁਦਾਬੰਦੀ 'ਚ ਖਰਾਬੀ ਜਾਂ ਕੋਈ ਗੜਬੜ ਜਾਂ ਕੋਈ ਇਹਦੇ 'ਚ ਗੁੰਮਰਾਹੀ ਦਾਖਿਲ ਨਹੀਂ ਕਰ ਸਕਦੇ। ਅਤੇ ਅਸੀਂ ਉਹਨੂੰ ਵੀ ਗਵਾਹੀ ਦੇ ਤੌਰ 'ਤੇ ਪੇਸ਼ ਕਰਨੇ ਹਾਂ, ਯਾਨੀ ਉਸ ਜਿੰਨਾਤ ਦੇ ਨੂੰ ਰੋਕਣ ਦਾ ਜਿਹੜਾ ਇੰਤਜ਼ਾਮ ਅੱਲਾਹ ਨੇ ਕੀਤਾ, ਅੱਲਾਹ ਤਾਲਾ ਕਹਿੰਦਾ ਮੈਂ ਇਹਨੂੰ ਵੀ ਗਵਾਹੀ ਦੇ ਤੌਰ 'ਤੇ ਪੇਸ਼ ਕਰਨਾ। ਇਨਹੂ ਲਕੌਲ ਰਸੂਲ ਇਨ ਕਰੀਮ, ਇਹ ਕੁਰਾਨ ਜਿਹੜਾ ਹੈ ਇਹ ਬੜੇ ਮੁਅੱਜ਼ਜ਼ ਫਰਿਸ਼ਤੇ ਦਾ ਲਾਇਆ ਹੋਇਆ ਕਲਾਮ ਹੈ। ਯਾਨੀ ਇਹ ਕਲਾਮ ਕਿੱਥੋਂ ਆ ਗਿਆ ਇਸ ਰਸੂਲ ਕੋਲ? ਇਸ ਰਸੂਲ ਕੋਲ ਇੱਕ ਬੜਾ ਮੁਅੱਜ਼ਜ਼ ਫਰਿਸ਼ਤਾ ਜਿਹੜਾ ਹੈ ਉਹ ਲੈ ਕੇ ਆਇਆ। ਵਮਾ ਹੋਵਾ ਬੇ ਕੌਲ ਸ਼ਾਇਰ, ਇਹ ਕਿਸੇ ਸ਼ਾਇਰ ਦੀ ਗੱਲ ਨਹੀਂ, ਕਿਸੇ ਸ਼ਾਇਰ ਦਾ ਕੌਲ ਨਹੀਂ ਕਿ ਉਹਨੇ ਇੱਕ ਸ਼ਾਇਰ ਨੇ ਸ਼ੇਰ ਕਹਿ ਚੰਦ ਅਤੇ ਜਿਸ ਤਰ੍ਹਾਂ ਉਹ ਪੇਸ਼ ਕਰ ਦਿੰਦਾ ਆਪਣੀ ਕੌਮ ਸਾਹਮਣੇ, ਇਸ ਤਰ੍ਹਾਂ ਮੁਹੰਮਦ ਸੱਲ੍ਲਾ ਸੱਲਮ ਜਿਹੜੇ ਨੇ ਇਹਨਾਂ ਨੇ ਕੋਈ ਸ਼ਾਇਰਾਨਾ ਤੌਰ 'ਤੇ ਕੋਈ ਗੱਲਾਂ ਸੋਚੀਆਂ ਇਹਨਾਂ ਦੇ ਦਿਮਾਗ 'ਚ ਆਈਆਂ, ਜਿਸ ਤਰ੍ਹਾਂ ਸ਼ਾਇਰ ਦੇ ਦਿਮਾਗ 'ਚ ਸ਼ਾਇਰੀ ਆਉਂਦੀ, ਇਹਨਾਂ ਦੇ ਦਿਮਾਗ 'ਚ ਕੁਰਾਨ ਆ ਗਿਆ, ਇਹਨਾਂ ਪੇਸ਼ ਕਰਤਾ। ਨਹੀਂ, ਇਹ ਗੱਲ ਨਹੀਂ, ਇਹ ਕਿਸੇ ਸ਼ਾਇਰ ਦੀ ਗੱਲ ਨਹੀਂ। ਕਰੀਲਮ ਮਾ ਤੋ ਮੈਨੂੰ, ਤੁਸੀਂ ਕਿੱਡਾ ਘੱਟ ਈਮਾਨ ਲਿਆਉਂਦੇ ਹੋ। ਯਾਨੀ ਈਮਾਨ ਦੇ ਦਲਾਇਲ ਵਾਜ਼ੇ ਨੇ ਲੇਕਿਨ ਤੁਸੀਂ ਈਮਾਨ ਲਿਆਉਣ ਵਾਲੇ ਪਾਸੇ ਨਹੀਂ ਆਉਂਦੇ। ਵਲਾ ਵੇ ਕੌਲ ਏ ਕਾਹਿਨ, ਔਰ ਨਾ ਇਹ ਕਿਸੇ ਕਾਹਿਨ ਦਾ ਕਲਾਮ ਹੈ। ਯਾਨੀ ਇਸ ਤਰ੍ਹਾਂ ਵੀ ਨਹੀਂ ਕਿ ਕੁਰਾਨ ਮਜੀਦ ਜਿਹੜਾ ਹੈ ਇਹ ਕਿਸੇ ਕਾਹਿਨ ਦਾ ਕਲਾਮ ਹੈ। ਜਿਸ ਤਰ੍ਹਾਂ ਕਾਹਿਨ ਲੋਕ ਜਿਹੜੇ ਨੇ ਉਹ ਬੜੀ ਗੱਲਾਂ, ਮਤਲਬ ਅਰਬੀ ਦੇ ਜੁਮਲਿਆਂ ਨੂੰ ਬਣਾ ਕੇ ਖਾਸ ਮਾਨੇ ਦੇ ਕੇ ਉਹਦੇ 'ਚ ਕੁਛ ਗੱਲ ਛੁਪਾ ਕੇ ਕੁਛ ਜ਼ਾਹਿਰ ਕਰਦੇ ਹੋਏ ਹਾਂ, ਔਰ ਗੱਲ ਵੀ ਬੜੀ ਕਾਫੀ ਰਦੀਫ ਦੇ ਅੰਦਾਜ਼ 'ਚ, ਜਿਸ ਤਰ੍ਹਾਂ ਉਹ ਕੋਈ ਸ਼ਾਇਰੀ ਹੈ, ਕੋਈ ਖਿਤਾਬਤ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਔਰ ਉਹਦੇ 'ਚ ਮਫਹੂਮ ਹੈ ਜਿਹਦੇ ਜਿਹਾਂ ਮੁਸਤਕਬਿਲ ਦੀਆਂ ਉਹ ਗੱਲਾਂ ਦੱਸ ਰਹੇ ਨੇ, ਕੋਈ ਖਾਸ ਚੀਜ਼ਾਂ ਤੋਂ ਖਬਰਦਾਰ ਕਰਦੇ ਨੇ, ਲੇਕਿਨ ਉਹਦੇ 'ਚ ਝੂਠ ਹੁੰਦਾ ਹੈ, ਇੱਕ ਸ਼ਿਆਤੀਨ ਦਾ ਇਲਕਾਓ ਹੁੰਦਾ ਕੁਛ, ਬਾਕੀ ਉਹਨਾਂ ਦੀ ਆਪ ਸੋਚ ਹੁੰਦੀ ਹੈ। ਉਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਸੁਣਦੇ ਰਹਿੰਦੇ ਹੋ ਆਪਣੇ ਕਾਇਨਾਂ ਕੋਲ, ਇਹ ਉਹ ਵੀ ਨਹੀਂ। ਵਲਾ ਬੇ ਕੌਲ ਏ ਕਾਹਿਨ, ਇਹ ਕੁਰਾਨ ਕਿਸੇ ਕਾਹਿਨ ਦੀ ਗੱਲ ਵੀ ਨਹੀਂ। ਕਲੀਲਮ ਮਾ ਤਜ਼ਕਰੂਨ, ਤੁਸੀਂ ਘੱਟ ਹੀ ਸਮਝਦੇ ਹੋ। ਤੁਹਾਨੂੰ ਸਮਝਣਾ ਚਾਹੀਦਾ, ਇਹ ਕੁਰਾਨ ਦੇ ਦਲਾਇਲ ਵਾਜ਼ੇ ਨੇ, ਇਹ ਗੱਲ ਕੋਈ ਲੁਕੀ ਛੁਪੀ ਨਹੀਂ, ਇਹ ਗੱਲ ਨਹੀਂ ਕਿ ਇਹ ਮੁਸ਼ਕਲ ਹੈ, ਇਹਦੀ ਸਮਝ ਨਹੀਂ ਆਉਂਦੀ, ਇਹ ਕੋਈ ਪੇਚੀਦਾ ਗੱਲ ਹੈ, ਇਹ ਬੜੀ ਵਾਜ਼ੇ ਗੱਲ ਹੈ, ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ, ਬੜਾ ਘੱਟ ਸਮਝਦੇ ਹੋ ਇਹਨੂੰ। ਤਨਜ਼ੀਲ ਮਿਰ ਰੱਬਿਲ ਆਲਮੀਨ, ਇਹ ਜਹਾਨਾਂ ਦੇ ਰੱਬ ਨੇ ਉਤਾਰਿਆ ਹੈ, ਜਹਾਨਾਂ ਦਾ ਜਿਹੜਾ ਪਾਲਣ ਵਾਲਾ, ਜਹਾਨਾਂ ਦਾ ਜਿਹੜਾ ਮਾਲਿਕ ਹੈ, ਉਹਨੇ ਉਤਾਰਿਆ ਹੈ, ਉਹਦਾ ਉਤਾਰਿਆ ਹੋਇਆ ਕਲਾਮ ਹੈ। ਵਲਾਉ ਤਕਵਲ ਅਲੈ ਨਬਾਜ਼ਲ ਅਕਾਵੀਲ, ਅਗਰ ਇਹ ਰਸੂਲ ਜਿਹੜਾ ਤੁਹਾਡੇ 'ਚ ਖੜ੍ਹਾ ਹੈ ਇਹ ਕੋਈ ਗੱਲ ਸਾਡੇ 'ਤੇ ਘੜ ਕੇ ਪੇਸ਼ ਕਰਦਾ, ਯਾਨੀ ਆਪਣੇ ਕੋਲੋਂ ਕੋਈ ਗੱਲਾਂ ਘੜ ਲੈਂਦਾ ਅਤੇ ਉਹ ਤੁਹਾਨੂੰ ਪੇਸ਼ ਕਰਦਾ। ਲਖਦ ਨਾ ਮਿਨ ਹੋ ਬਿਲ ਯਮੀਨ, ਅਤੇ ਅਸੀਂ ਇਹਨੂੰ ਸੱਜੇ ਹੱਥ ਨਾਲ ਫੜ ਲੈਂਦੇ, ਯਾਨੀ ਅਸੀਂ ਇਹਨੂੰ ਆਪਣੇ ਤਾਕਤਵਰ ਹੱਥ ਨਾਲ ਪਕੜਦੇ। ਸੋ ਮਲਕਤਾ ਨ ਮਿਨ ਹੁਲਵਤੀਨ, ਫਿਰ ਅਸੀਂ ਇਹਦੀ ਇਸ਼ਾਰਾ ਕੱਟ ਦਿੰਦੇ। ਯਾਨੀ ਅਗਰ ਇਹ ਰਸੂਲ ਜਿਹੜਾ ਜਿਹਨੂੰ ਅਸੀਂ ਰਸੂਲ ਬਣਾਇਆ ਸੀ ਉਸ ਕਲਾਮ ਦੀ ਬਜਾਏ ਜਿਹੜਾ ਅਸੀਂ ਨਾਜ਼ਲ ਕੀਤਾ ਆਪਣੇ ਕੋਲੋਂ ਕੋਈ ਗੱਲ ਕਰ ਦਿੰਦਾ ਤੁਹਾਨੂੰ ਖੁਸ਼ ਕਰਨ ਵਾਸਤੇ, ਜਾਂ ਇਹ ਕਿ ਆਪਣੀ ਕੁਛ ਸਰਦਾਰੀ ਦੇ ਸ਼ੌਕ 'ਚ ਇਹ ਕਰ ਦਿੰਦਾ ਅਗਰ ਇਸ ਤਰ੍ਹਾਂ, ਅਤੇ ਅਸੀਂ ਇਹਨੂੰ ਫਿਰ ਸੱਜੇ ਹੱਥ ਨਾਲ ਪਕੜਦੇ। ਬਿਲ ਜਮੀਨ, ਯਾਨੀ ਦਸਤੇ ਕਵੀ ਮਜ਼ਬੂਤ ਹੱਥ ਦੇ ਨਾਲ ਪਕੜਦੇ ਇਹਨੂੰ। ਸੁਮ ਲਕਤਾ ਨਾ ਮਿਨ ਹੁਲਵਤੀਨ, ਫਿਰ ਅਸੀਂ ਇਹਦੀ ਇਸ਼ਾਰਾ ਕੱਟ ਦਿੰਦੇ। ਫਮਾ ਮਿਨ ਕੁਮ ਮਿਨ ਆਹ ਦਿਨ ਅਨਹੋ ਹਾਜ਼ੀਨ, ਫਿਰ ਤੁਹਾਡੇ 'ਚੋਂ ਕੋਈ ਵੀ ਨਾ ਇਹਨੂੰ ਸਾਡੇ ਇੱਥੋਂ ਬਚਾ ਨਾ ਸਕਦਾ। ਇਹ ਸਾਡਾ ਸੱਚਾ ਰਸੂਲ ਹੈ, ਇਹਨੇ ਉਹੀ ਕਲਾਮ ਤੁਹਾਨੂੰ ਸੁਣਾਇਆ ਜਿਹੜਾ ਅਸੀਂ ਇਹਦੇ 'ਤੇ ਨਾਜ਼ਲ ਕੀਤਾ। ਅਗਰ ਇਹਦੇ 'ਚ ਕੋਈ ਖਰਾਬੀ ਕਰਦਾ ਤਾਂ ਅਸੀਂ ਇਹਨੂੰ ਖਤਮ ਕਰ ਦਿੰਦੇ, ਇਹਨੂੰ ਕਤਲ ਕਰ ਦਿੰਦੇ, ਅਤੇ ਉਸ ਟਾਈਮ ਕੋਈ ਤੁਹਾਡੇ 'ਚੋਂ ਇਹਦਾ ਕੋਈ ਮਦਦਗਾਰ ਨਾ ਹੋ ਸਕਦਾ। ਜ਼ਾਹਿਰ ਹੈ ਖੁਦਾ ਦੇ ਮੁਕਾਬਲੇ 'ਚ ਕੌਣ ਮਦਦਗਾਰ ਹੋ ਸਕਦਾ। ਵਇਨਹੁ ਲਤਜ਼ਕਿਰਤੁਨ ਲਿਲਮੁਤਤਕੀਨ, ਫਰਮਾਇਆ ਕਿ ਇਹ ਕੁਰਾਨ ਜਿਹੜਾ ਇਹ ਮੁਤਕੀਆਂ ਵਾਸਤੇ ਯਾਦ ਦਿਹਾਨੀ ਹੈ। ਯਾਨੀ ਜਿਹੜੇ ਡਰਨ ਵਾਲੇ ਨੇ ਨਾ, ਜਿਹੜੇ ਅੱਲਾਹ ਕੋਲ ਡਰਦੇ ਨੇ, ਮੁੱਤਕੀ ਨੇ, ਤਕਵੇ ਵਾਲੇ ਲੋਕ ਨੇ, ਉਹਨਾਂ ਵਾਸਤੇ ਯਾਦ ਦਿਹਾਨੀ ਹੈ। ਤਕਵਾ ਇੱਕ ਇਨਸਾਨੀ ਸਿਫਤ ਹੈ, ਜਿਹੜੇ ਲੋਕ ਇਹਦੇ 'ਚ ਰੱਖਦੇ ਨੇ ਨਾ ਕਿ ਜਦੋਂ ਜਿਹੜੇ ਹਕਾਇਕ ਉਹਨਾਂ ਦੇ ਸਾਹਮਣੇ ਹੈ ਨੇ, ਉਹਨੂੰ ਤਾਂ ਟਕਰਾਉਂਦੇ ਨਹੀਂ। ਜਦੋਂ ਉਹਨਾਂ ਨੂੰ ਇਹ ਪਤਾ ਹੈ ਕਿ ਖੁਦਾ ਹੈ ਵੇ, ਤਾਂ ਫਿਰ ਖੁਦਾ ਦੇ ਨਾਲ ਸਰਕਸ਼ ਨਹੀਂ ਹੁੰਦੇ, ਫਿਰ ਉਹ ਮਤਲਬ ਹੱਕ ਨੂੰ ਮੰਨਣ ਵਾਲੇ ਲੋਕ ਨੇ। ਉਹਨਾਂ ਵਾਸਤੇ ਇਹ ਕੁਰਾਨ ਜਿਹੜਾ ਨਾ ਯਾਦ ਦਿਹਾਨੀ ਹੈ, ਉਹਨਾਂ ਵਾਸਤੇ ਬੜੀ ਇਬਰਤ ਦੀਆਂ ਗੱਲਾਂ ਸੁਣਾਉਂਦਾ, ਪਿਛਲੀਆਂ ਕੌਮਾਂ ਦੇ ਵਾਕਿਆ ਦੱਸਦਾ, ਔਰ ਉਹਨਾਂ ਵਾਸਤੇ ਬੜਾ ਬੜੀ ਫਾਇਦੇ ਦੀ ਚੀਜ਼ ਹੈ। ਵਾ ਇੰਨਾ ਲਨਅਲਮ ਅਨ ਮਿਨਕੁਮ ਮੁਕਜ਼ਬੀਨ, ਅਤੇ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਇਹ ਕੁਰੈਸ਼ ਨਬੀ ਦੇ ਜਿਹੜੇ ਮੁਖਾਤਬੀਨ ਨੇ ਨਾ, ਉਹਨਾਂ ਨੂੰ ਮੁਖਾਤਬ ਕੀਤਾ, ਯਾਨੀ ਜਿਹਨਾਂ ਨਾਲ ਨਬੀ ਨੇ ਖਿਤਾਬ ਕੀਤਾ, ਇਹ ਉਹਨਾਂ ਦੇ ਵੱਲ ਅੱਲਾਹ ਤਾਲਾ ਖਿਤਾਬ ਫਰਮਾ ਰਹੇ ਨੇ ਕਿ ਤੁਹਾਡੇ ਵਿੱਚੋਂ ਝੁਟਲਾਉਣ ਵਾਲੇ ਹੈ ਨੇ, ਅਨ ਮਿਨਕੁਮ ਮੁਕਜ਼ਬੀਨ, ਕਿ ਤੁਹਾਡੇ ਵਿੱਚੋਂ ਕੁਝ ਝੁਟਲਾਉਣ ਵਾਲੇ ਨੇ, ਇਸ ਸੱਚ ਨੂੰ, ਇਸ ਕਲਾਮ ਨੂੰ ਝੁਟਲਾਉਣ ਵਾਲੇ ਨੇ। ਯਾਨੀ ਜਾਣ ਬੁੱਝ ਕੇ ਸਮਝਦਿਆਂ ਮੰਨਦਿਆਂ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਖੁਦਾ ਦਾ ਕਲਾਮ ਹੈ, ਜਾਣ ਬੁੱਝ ਕੇ ਝੁਟਲਾਉਣ ਵਾਲੇ ਨੇ, ਅਤੇ ਜਦੋਂ ਸਾਨੂੰ ਪਤਾ ਹੈ ਤਾਂ ਫਿਰ ਅਸੀਂ ਪੜ੍ਹਾਂਗੇ ਉਹਨਾਂ ਨੂੰ। ਇਹ ਨਹੀਂ ਗੱਲ ਕਿ ਵੀ ਸਾਨੂੰ ਪਤਾ ਹੀ ਨਹੀਂ ਖਰੇ ਕੌਣ ਝੁਟਲਾ ਰਿਹਾ, ਕੌਣ ਨਹੀਂ ਝੁਟਲਾ ਰਿਹਾ। ਖੁਦਾ ਕਹਿੰਦਾ ਕਿ ਮੈਨੂੰ ਬਿਲਕੁਲ ਪਤਾ ਹੈ ਕਿਹੜਾ ਗਲਤ ਹੈ ਅਤੇ ਕਿਹੜਾ ਸਹੀ ਹੈ। ਵਾ ਇੰਨਹੂ ਲਹਸਰਤੁਨ ਅਲਲ ਕਾਫਰੀਨ, ਇਹ ਇਸੇ ਤਰ੍ਹਾਂ ਹੀ ਝੁਟਲਾਉਂਦੇ ਰਹਿਣ, ਇਸੇ ਤਰ੍ਹਾਂ ਹੀ ਕਰਦੇ ਰਹਿਣ ਨਾਫਰਮਾਨੀਆਂ, ਰਸੂਲ ਦੀ ਗੱਲ ਨੂੰ ਠੁਕਰਾਉਂਦੇ ਰਹਿਣ, ਜੋ ਇਹਨਾਂ ਦਾ ਰਵੱਈਆ। ਅਤੇ ਇਹ ਕੁਰਾਨ ਜਿਹੜਾ ਇਹ ਹੌਲੀ ਹੌਲੀ ਇਨ ਅਤੇ ਹਸਰਤ ਬਣ ਜਾਏਗਾ, ਯਾਨੀ ਜ਼ਾਹਿਰ ਜਦੋਂ ਮਰ ਜਾਣਗੇ, ਆਖਰਤ ਜਾਣਗੇ, ਅਤੇ ਫਿਰ ਇਹ ਕੁਰਾਨ ਸਰਾਪਾ ਹਸਰਤ ਹੋ ਜਾਏਗਾ ਇਹਨਾਂ ਵਾਸਤੇ। ਕਹਿਣਗੇ ਕਾਸ਼ ਸਾਡੇ ਕੋਲ ਤਾਂ ਅੱਲਾਹ ਦੀ ਗੱਲ ਆ ਗਈ ਸੀ, ਕਾਸ਼ ਉਹਨੂੰ ਮੰਨ ਲਿਆਉਂਦਾ, ਕਾਸ਼ ਉਹਦੇ 'ਤੇ ਅਮਲ ਕਰ ਲਿਆਉਂਦਾ, ਜ਼ਰਾ ਅਸੀਂ ਉਹਨੂੰ ਕਬੂਲ ਕਰ ਲੈਂਦੇ ਅਤੇ ਅਸੀਂ ਅੱਜ ਇਸ ਅੱਗੇ 'ਚ ਨਾ ਪੈਂਦੇ, ਇਸ ਬੁਰੇ ਅੰਜਾਮ ਨੂੰ ਨਾ ਪਹੁੰਚਦੇ। ਇੰਨਾ ਜ਼ਿਆਦਾ ਹਸਰਤ ਉਹਨਾਂ ਨੂੰ ਹੋਏਗੀ ਕਿ ਜਿਹਦੀ ਕੋਈ ਇਮਤਿਹਾ ਨਹੀਂ। ਫਰਮਾਇਆ ਕਿ ਕੁਰਾਨ ਜਿਹੜਾ ਇਹ ਇਹਨਾਂ ਦੇ ਉੱਤੇ, ਇਹਨਾਂ ਕਾਫਰਾਂ 'ਤੇ ਹਸਰਤ ਬਣ ਕੇ ਰਹਿ ਜਾਏਗਾ, ਲੇਕਿਨ ਕੋਈ ਫਾਇਦਾ ਨਹੀਂ ਹੋਏਗਾ, ਕੁਛ ਇਹਨਾਂ ਨੂੰ ਨਹੀਂ ਲੱਭੇਗਾ ਉਸ ਹਸਰਤ ਦੇ ਨਤੀਜੇ, ਬਿਲਕੁਲ ਉਦੋਂ ਫਿਰ ਅੰਜਾਮ ਨੂੰ ਪੁਖਤਣਗੇ ਹਮੇਸ਼ਾ ਹਮੇਸ਼ਾ ਵਾਸਤੇ। ਵਈ ਨਹੂ ਲਹੱਕੁਲ ਯਕੀਨ, ਔਰ ਇਹ ਕਿਆਮਤ ਜਿਹਦਾ ਇਸ ਸੂਰਤ ਦੇ ਵਿੱਚ ਅਸੀਂ ਦਲਾਇਲ ਦਿੱਤੇ ਨੇ, ਇਹ ਯਕੀਨੀ ਹੱਕ ਹੈ, ਇਹ ਹੋ ਕੇ ਰਹਿਣ ਵਾਲੀ ਹੈ। ਯਾਨੀ ਇਹ ਕਿਆਮਤ ਜਿਹਨੂੰ ਇਸ ਸੂਰਾ 'ਚ ਮੁਸਲਸਲ ਦਲਾਇਲ ਮੁਖਤਲਿਫ ਦਲਾਇਲ ਨਾਲ ਬਿਆਨ ਕੀਤਾ ਗਿਆ, ਇਹ ਇੱਕ ਯਕੀਨੀ ਹੱਕ ਹੈ। ਅਸੀਂ ਇਹ ਦੇਖਦੇ ਹਾਂ ਕਿ ਸੂਰਤ 'ਚ ਨਾ ਅੱਲਾ ਤਾਲਾ ਨੇ ਇਹਨੂੰ ਅਲਹੱਕ ਆਖਿਆ, ਇਹਨੂੰ ਅਲਕਾਰਿਆ ਕਿਹਾ, ਫਿਰ ਸਾਨੂੰ ਇਹ ਦੱਸਿਆ ਕਿ ਸਮੂਦ ਅਤੇ ਆਦ ਨੇ ਇਹਨੂੰ ਝੁਟਲਾਇਆ ਅਤੇ ਕਿਸ ਤਰ੍ਹਾਂ ਉਹ ਬਰਬਾਦ ਕਰਤੇ ਗਏ, ਬਿਲਕੁਲ ਉਹਨਾਂ ਨੂੰ ਖਤਮ ਕਰਤਾ ਗਿਆ, ਉਹਨਾਂ ਦੀ ਜੜ੍ਹ ਕੱਟਤੀ ਗਈ। ਫਿਰ ਆਉਣ ਤੋਂ ਉਹਨਾਂ ਦੀ ਪਹਿਲਾਂ ਦੀਆਂ ਕੌਮਾਂ ਜਿਹੜੀਆਂ ਸਨ ਅਤੇ ਉਲਟਣ ਵਾਲੀਆਂ ਬਸਤੀਆਂ, ਉਹਨਾਂ ਨੇ ਵੀ ਅੱਲਾ ਦੀ ਗੱਲ ਨੂੰ ਝੁਟਲਾਇਆ, ਇਸ ਕਿਆਮਤ ਨੂੰ ਝੁਟਲਾਇਆ, ਅਤੇ ਰਸੂਲਾਂ ਨੇ ਜਿਹੜਾ ਦਾਅਵਾ ਕੀਤਾ ਸੀ ਉਸ ਦਾਅਵੇ ਨੂੰ ਝੁਟਲਾਇਆ ਅਤੇ ਬਿਲਕੁਲ ਤਬਾਹ ਕਰਤੇ ਗਏ। ਫਿਰ ਜਿਹੜੀ ਨੂਹ ਦੀ ਕੌਮ ਨੇ ਵੀ ਝੁਟਲਾਇਆ, ਇਸੇ ਕਿਆਮਤ ਨੂੰ ਕੋਈ ਕਿਆਮਤ ਆਉਣੀ ਹੈ ਅਤੇ ਅੱਲਾ ਦੀ ਕੋਈ ਪਕੜ ਹੋਣੀ, ਇਹਨੂੰ ਝੁਟਲਾਇਆ ਤਾਂ ਉਹਨਾਂ ਨੂੰ ਵੀ ਸੈਲਾਬ ਦੇ ਜ਼ਰੀਏ ਤਬਾਹ ਕਰਤਾ ਗਿਆ। ਫਿਰ ਅੱਲਾ ਤਾਲਾ ਨੇ ਉਸ ਕਿਆਮਤ ਦਾ ਜਿਹਦੀ ਇਹ ਸਾਰੀ ਸੂਰਤ ਜਿਹੜੀ ਹੈ ਨਾ, ਜਿਹਦੇ ਦਲਾਇਲ ਦੇ ਰਹੀ ਹੈ, ਉਹਦੇ ਬਾਰੇ ਦੱਸਿਆ ਗਿਆ ਕਿ ਉਹ ਕਿਆਮਤ ਦਾ ਨਕਸ਼ਾ ਕੀ ਹੋਏਗਾ। ਯਾਨੀ ਸੂਰ ਫੂਕਿਆ ਜਾਏਗਾ, ਜ਼ਮੀਨ ਔਰ ਪਹਾੜ ਪਾਸ਼ ਪਾਸ਼ ਕਰਤੇ ਜਾਣਗੇ ਆਪਸ ਵਿੱਚ ਟਕਰਾ ਕੇ, ਆਸਮਾਨ ਫਟ ਜਾਏਗਾ, ਫਰਿਸ਼ਤਿਆਂ ਦੀ ਹਾਲਤ ਹੋਏਗੀ ਕਿ ਉਹ ਖੌਫ ਨਾਲ ਸਿਮਟੇ ਹੋਣਗੇ, ਅਤੇ ਖੁਦਾ ਦਾ ਅਰਸ਼ ਜ਼ਾਹਿਰ ਹੋਏਗਾ, ਅੱਠ ਫਰਿਸ਼ਤਿਆਂ ਨੇ ਚੁੱਕਿਆ ਹੋਏਗਾ। ਇਹ ਦੱਸਿਆ, ਫਿਰ ਉਹ ਤੋਂ ਬਾਅਦ ਦੱਸਿਆ ਕਿ ਅਮਾਲ ਨਾਮੇ ਵੰਡੇ ਜਾਣਗੇ, ਕਿਸੇ ਦੇ ਸੱਜੇ ਹੱਥ 'ਚ, ਕਿਸੇ ਦੇ ਖੱਬੇ ਹੱਥ 'ਚ, ਨੇਕ ਲੋਕਾਂ ਦੇ ਸੱਜੇ ਹੱਥ 'ਚ ਔਰ ਬਦ ਲੋਕਾਂ ਦੇ ਖੱਬੇ ਹੱਥ 'ਚ। ਇਹ ਸਾਰੇ ਦਲਾਇਲ ਦਿੱਤੇ ਗਏ ਨੇ ਇਸ ਸੂਰਤ 'ਚ। ਫਿਰ ਉਦੋਂ ਬਾਅਦ ਦੱਸਿਆ ਗਿਆ ਕਿ ਜਿਹੜੇ ਮੁਜਰਮ ਨੇ ਉਹਨਾਂ ਨੂੰ ਕਿਸ ਤਰ੍ਹਾਂ ਅੱਲਾਹ ਤਾਲਾ ਨੇ, ਯਾਨੀ ਇਸ ਜੁਰਮ ਦੇ ਜੁਰਮ ਕਰਨ ਵਾਲੇ ਨੇ ਕਿ ਅੱਲਾਹ ਅਜ਼ੀਮ ਨੂੰ ਆਪਣਾ ਰੱਬ ਨਹੀਂ ਮੰਨਿਆ, ਉਹਨਾਂ ਨੇ ਤਸਲੀਮ ਨਹੀਂ ਕੀਤਾ, ਤੌਹੀਦ ਨੂੰ ਕਬੂਲ ਨਹੀਂ ਕੀਤਾ, ਉਹਨਾਂ ਨੂੰ ਕਿਸ ਤਰ੍ਹਾਂ ਜ਼ੰਜੀਰਾਂ ਨਾਲ ਬੰਨ ਕੇ ਅਤੇ ਜਹੰਨਮ ਸੁੱਟਤਾ ਜਾਏਗਾ, ਉਹਨਾਂ ਦੇ ਫਿਰ ਜਰਾਇਮ ਦਾ ਜ਼ਿਕਰ ਕੀਤਾ। ਫਿਰ ਉਦੋਂ ਬਾਅਦ ਕੁਰੈਸ਼ ਨੂੰ ਮੁਖਾਤਬ ਹੋ ਕੇ ਕਿਹਾ ਕਿ ਮੈਂ ਕਸਮ ਖਾਂਦਾ ਉਹਨਾਂ ਚੀਜ਼ਾਂ ਦੀ ਜਿਹਨਾਂ ਤੁਸੀਂ ਵੇਖਦੇ ਹੋ, ਜਿਹੜਾ ਅੰਜਾਮ ਤੁਸੀਂ ਝੁਟਲਾਉਣ ਵਾਲਿਆਂ ਨੇ ਵੇਖਿਆ, ਉਹਨਾਂ ਨੂੰ ਉਹਨਾਂ ਦਾ ਅੰਜਾਮ ਜਿਹੜਾ ਉਹ ਦਲਾਲਤ ਕਰਦਾ ਇਹਦੇ 'ਤੇ, ਅਤੇ ਉਹ ਚੀਜ਼ਾਂ ਜਿਹਨਾਂ ਨੂੰ ਤੁਸੀਂ ਨਹੀਂ ਵੇਖਦੇ, ਜਿਹੜਾ ਅਸੀਂ ਇਸ ਕੁਰਾਨ ਦੇ ਨਾਜ਼ਰ ਹੁੰਦੇ ਹਾਂ, ਜਿਹੜਾ ਇੰਤਜ਼ਾਮ ਅਸੀਂ ਕੀਤਾ ਇਹਦੀ ਹਿਫਾਜ਼ਤ ਦਾ, ਉਹ ਤੁਹਾਨੂੰ ਨਹੀਂ ਪਤਾ। ਅਸੀਂ ਉਹਨੂੰ ਵੀ ਗਵਾਹੀ ਦੇ ਤੌਰ 'ਤੇ ਪੇਸ਼ ਕਰਨੇ ਹਾਂ ਕਿ ਇਹ ਕਿਆਮਤ ਦੇ ਦਲਾਇਲ ਜਿਹੜੇ ਨੇ ਇਹ ਇੱਕ ਯਕੀਨੀ ਹੱਕ ਹੈ, ਔਰ ਇਹ ਰਸੂਲ ਜਿਹੜਾ ਤੁਹਾਡੇ ਸਾਹਮਣੇ ਖੜ੍ਹਾ ਹੈ, ਇਹ ਜੋ ਵਹੀ ਲੈ ਕੇ ਆਇਆ, ਇਹ ਇੱਕ ਮੁਅੱਜ਼ਜ਼ ਫਰਿਸ਼ਤੇ ਦੇ ਜ਼ਰੀਏ ਲੈ ਕੇ ਆਇਆ, ਇਹ ਕਿਸੇ ਸ਼ਾਇਰ ਦੀ ਗੱਲ ਨਹੀਂ, ਤੁਸੀਂ ਘੱਟ ਹੀ ਮੰਨਦੇ ਹੋ। ਉਦੋਂ ਬਾਅਦ ਦੱਸਿਆ ਕਿ ਤੁਸੀਂ ਇਹਨੂੰ ਕਦੀ ਕਾਹਨ ਕਲਾਮ ਸਮਝਦੇ ਹੋ, ਇਹਨੂੰ ਕਦੀ ਸਮਝਦੇ ਹੋ ਕੁਛ, ਅਗਰ ਇਹ ਰਸੂਲ ਸਾਡੇ ਬਾਰੇ ਕੋਈ ਝੂਠ ਕਹਿੰਦਾ ਤਾਂ ਅਸੀਂ ਤਾਂ ਇਹਨੂੰ ਖਤਮ ਕਰ ਦਿੰਦੇ ਇਹਨੂੰ ਬਿਲਕੁਲ। ਔਰ ਇਹ ਜਿਹੜਾ ਕੁਰਾਨ ਹੈ, ਫਿਰ ਸਾਨੂੰ ਦੱਸਿਆ ਕਿ ਇਹ ਕੁਰਾਨ ਜਿਹੜਾ ਮੁਤਕੀਆਂ ਵਾਸਤੇ ਇੱਕ ਯਾਦ ਦਿਹਾਨੀ ਹੈ ਅਤੇ ਕਾਫਰਾਂ ਵਾਸਤੇ ਅਨਕਰੀਬ ਹਸਰਤ ਬਣਨ ਨਾਲ ਹੈ। ਔਰ ਉਦੋਂ ਬਾਅਦ ਫਿਰ ਫਰਮਾਇਆ ਵਾ ਇੰਨਹੂ ਲਹੱਕੁਲ ਯਕੀਨ, ਕਿਆਮਤ ਯਕੀਨੀ ਆ ਗਈ। ਯਾਨੀ ਇਸ ਤਰ੍ਹਾਂ ਇਹ دلائل ہے ساری سورت دے وچ جڑے دتے نے انہوں نے اس جملے دے وچ سمیٹ دتا گیا فسبح بسم ربک العظیم تے تسی اے نبی تسبیح کرو اپنے عظیم رب دے نام دی اتھے یہ سورت ختم ہو جاندی ہے تے ہن اسی جڑیاں آیتاں اج تلاوت کیتیاں نے انہاں دا رواں ترجمہ جڑا ہے انہوں اسی دیکھ لینے ہاں فرمایا فاما من اوتی کتابہ بیمینہ فیقول ہاؤ مقرؤ کتابی ہے تو جنہوں وہ اعمال نامہ سجے ہاتھ دیتا جائے گا وہ کہے گا لو پڑھو میرا اعمال نامہ انی زنن تو انی ملاکن حسابی ہے میں تو گمان کردہ سا کہ میں اپنے حساب نو پہنچا گا فہو فی عیشت راضیا یہ خوشی کی زندگی چوئے گا فی جنت عالیہ بلند باغ کتوف ہا دانیا جہد میوے چکے ہوئے ہون گے کلو بشرب ہنیم بما اسلف تم فل لیا مل خالیا تینوں کیا جائے گا کھاؤ رچ دچ دن اعمال دے بدلے جڑے پچھلے دن ہی تسا کیتے نے اور واما من اوتی یا کتاب ہو بے شمال ہی فیقول یا لئی تنی لمبو تا کتابی آ تو وہ لوگ جنہوں بائیں ہاتھ انہوں کا اعمال نامہ دتا جائے گا وہ کہے گا اے کاش میرا اعمال نامہ مینو نہ دتا جاتا اور میں نہ جانتا میرا حساب کیے یا لئی تہا کانت القاضیہ اے کاش موت جڑی فیصلہ کن ہو جاندی ما غنا انی مالیا میرا مال میرے کم نہیں آیا حلقہ انی سلطانیہ میرا اقتدار جڑا ہے وہ برباد ہو گیا خزو ہو فغلو ہو حکم ہوئے گا انہوں پکڑو تو انہوں توک پہناؤ سم الجہیم سلو پھر دو دخش انہوں چھٹ دیو فی سم فی سلسلت ذرو ہا سبون زیران فسلکو پھر انہوں سترت لمبی زنجیر جکڑ دیو انہو کان لا یؤمن باللہ العظیم اے مجرم جڑا ہے اے اللہ عظیم تے ایمان نہیں سی لیاندا ولا یحض ولا طعام المسکین اور نہ مسکین نو کھانا کھلان تے ابھاردا سی کسے نو کسے دوجے نو نہیں سی کہندا کہ مسکین نو کھانا کھلا دے فلیس لہ الیوم ہاہنا حمیم اج ایتھے ادا کوئی دوست نہیں ہوئے گا کوئی گہرا دوست نہیں ایتھے انہوں میسر کیتا جائے گا ولا طعام الا من غسلین اور نہ یہ کوئی کھانا ہوئے گا یہ زخمہ دے پانی دے علاوہ لا یاکلہ الا الخاطئون اے زخمہ دے پانی نو بڑے خطا کار جڑے نے وہی کھان گے فلا اقسم بما تبصرون پس میں قسم کھانا انہاں چیزاں دی جنہاں نو تسی ویکھ دیو وما لا تبصرون اور جنہاں نو تسی نہیں ویکھ دے انہ لقول رسول کریم اے ایک معزز فرشتے دا لیاندا ہویا کلام ہے وما ہوا بقول شاعر اے کسے شاعر دی گل نہیں کلیلم ما تؤمنون تسی کٹی ایمان لے آندے ہو ولا بقول کاہن اور نہ یہ کسی کاہن دا کلام ہے کلیلم ما تذکرون تسی کاٹی یاد دہانی حاصل کر دیو کاٹی سمجھ دیو تنزیل من رب العالمین اے جہانا دے رب دا ولو نازل کیتا ہویا کلام ہے ولو تکول علینا بعض الاکابیل اگر اے ساڈے اے رسول ساڈے تے کوئی جھوٹیاں گلاں کڈ دیندا لاخذنا منہ بالیمین تے اسی نو اپنے سجے ہتھ نال پھڑ دے ثم لکتانا منہ الوتین پھر اسی دی شارہ کٹ دیں دے فما منکم من احد انہ حاجزین تے تواڈے چوں کوئی وی نو بچان والا نہ ہوندا وانہ لتذکرۃ للمتقین تے اے قران جڑا ہے اے متقیاں واسطے اللہ کو ڈرن والیاں واسطے یاد دہانی وانا لنعلم ان منکم مکذبین اور سانو پتہ ہے کہ تواڈے چوں اینو چٹلان والے ہے نے وانہ لحسرۃ علی الکافرین اور اے قران جڑا ہے اے کافراں تے حسرت ہوئے گا ان قریب حسرت بن جائے گا وانہ لحق الیقین اور اے قیامت جدے اچھی دلائل دیتے نے یقینی حق کے فسبح بسم ربک العظیم پس اے رسول تو اپنے رب دے اپنے وڈے رب دے نام دی تسبیح کر اور انہاں دیاں گلاں تے صبر کر وآخر دعوانا ان الحمدللہ رب العالمین